ਸਚਦਾਨੰਦ ਸਤਰੰਗ ਪ੍ਰਣਾਸੀ ਕਈ ਮੁਲਕ ਨਿੰਦਾ ਸਮਸਤ ਨਿਵਾਸੀ ਅਜਾਇਬ ਵਿਭੂਤੇ ਗੁਜਾਇਬ ਗਨੀ ਮੇ ਹਰਿਅੰ ਕਰੀ ਅੰ ਕਰੀ ਮੁਲ ਰਹੀ ਮੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸਵੈਂ ਸੁਭ ਸਰਵਦਾ ਸਰਯੁਗਤੇ ਲੋਕਾਲੰ ਕਰੁਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਬੇਸ਼ਮਾਰ ਅਥਾ ਅਗੰਤੇ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਪੂਰਨ ਦੇਖਿਓ ਆਤਮਾ ਦੁਆਤੈ ਸਰਬ ਨਿਵਾਰ ਪਏ ਸ਼ਾਂਤ ਮਨ ਸੰਤ ਜੇ ਤੇ ਪਦਨ ਮੋਹਮਾਰ ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਹਿ ਤਿਹਾ ਹੋਂ ਕਰੀਂ ਬਖਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਸੰਗਤਾਂ ਜੋ ਵਿਸ਼ੇਸ਼ ਕਰਕੇ ਸਾਲਾਨਾ ਦੀਵਾਨ ਸਿੱਖ ਜਗ ਦੇ ਮਹਾਨ ਪਰਉਪਕਾਰੀ ਤਪਸਵੀ ਨਾਮ ਬਾਣੀ ਦੇ ਰਸੀਏ ਸਿੱਖ ਜਗਤ ਜਿਨ੍ਹਾਂ ਨੂੰ ਹਮੇਸ਼ਾ ਯਾਦ ਰੱਖੇਗਾ ਪੰਥ ਦੀਆਂ ਦੋ ਮਹਾਨ ਹਸਤੀਆਂ ਮਹਾਂਪੁਰਸ਼ਾਂ ਦਾ ਵਿਸ਼ੇਸ਼ ਕਰਕੇ ਇਸ ਸਥਾਨ 'ਤੇ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਔਰ ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾ ਵਾਲੇ ਮਹਾਂਪੁਰਸ਼ ਜਿਨ੍ਹਾਂ ਦਾ ਸਤਿਕਾਰ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਬਹੁਤ ਕਰਦੇ ਸਨ ਵੱਡੇ ਮੰਨਦੇ ਸੀ ਵੱਡਿਆਂ ਦੇ ਥਾਂ ਮੰਨਦੇ ਸੀ ਉਹ ਬਾਬਾ ਆਨੰਦ ਸਿੰਘ ਜੀ ਦੀ ਵੀ ਬਰਸੀ ਦਾ ਸਮਾਗਮ ਨਾਲ ਹੈ ਸੋ ਅੱਜ ਵਿਸ਼ੇਸ਼ ਕਰਕੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਪੰਜਾਬ ਦੀ ਧਰਤੀ ਵਿੱਚ ਜਿੱਥੇ ਉਹਨਾਂ ਨੇ ਟੱਕੀ ਵਿੱਚ ਬਹਿ ਕੇ ਨਹਿਰ ਦੇ ਕਿਨਾਰੇ 'ਤੇ ਇਹ ਬਚਨ ਸਫਲੇ ਕਰ ਦਿੱਤੇ ਇਹ ਬੈਕੁੰਠ ਨਗਰ ਜਹਾਂ ਸੰਤ ਬਸ ਮਹਾਂਪੁਰਸ਼ ਦੇ ਕਮਾਈ ਦਾ ਸਦਕਾ ਉੱਥੇ ਬੈਠਣ ਦੇ ਨਾਲ ਇੱਕ ਤੀਰਥ ਬਣ ਗਿਆ ਰਾੜਾ ਸਾਹਿਬ ਉਸ ਥਾਂ 'ਤੇ ਵੀ ਬਹੁਤ ਵੱਡਾ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਬੇਅੰਤ ਸੰਗਤਾਂ ਇਕੱਤਰ ਹੁੰਦੀਆਂ ਹਨ ਜੈਸਾ ਸਤਿਕਾਰਯੋਗ ਡਾਕਟਰ ਸਾਹਿਬ ਭਾਈ ਸਾਧੂ ਸਿੰਘ ਜੀ ਨੇ ਆਪ ਜੀ ਨੂੰ ਦੱਸਿਆ ਉਹ ਠੀਕ ਹੀ ਕਹਿ ਰਹੇ ਸਨ। ਜਾਤੋਂ ਦਾਸ ਇਸ ਇੰਗਲੈਂਡ ਦੀ ਧਰਤੀ ਦੇ ਵਿੱਚ ਦਾਣੇ ਪਾਣੀ ਦੀ ਖੇਡ ਆਉਣ ਲੱਗਾ ਹੈ। ਮਨ ਦੇ ਵਿੱਚ ਇੱਕ ਬੜੀ ਸ਼ਰਧਾ ਸੀ, ਪਹਿਲਾਂ ਤਾਂ ਮਹਾਂਪੁਰਖਾਂ ਦੇ ਉਸ ਅਸਥਾਨ ਦੇ ਦਰਸ਼ਨ ਕਰੇ ਜਾਣ ਜਿੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਸੰਸਾਰ ਤੋਂ ਆਪਣਾ ਸਰੀਰ ਓਹਲੇ ਕਰਨ ਵਾਸਤੇ ਸਰੀਰ ਦਾ ਪਰਿਤਿਆਗਨ ਕਰ ਦਿੱਤਾ। ਉਸ ਅਸਥਾਨ ਦੇ ਪਹਿਲੀ ਵਾਰ ਦਰਸ਼ਨ ਕੀਤੇ, ਦਰਸ਼ਨ ਕਰਾਉਣ ਦੇ ਵਿੱਚ ਉਸ ਵੇਲੇ ਕਿਉਂਕਿ ਮੇਰੀ ਵਾਕਫੀਅਤ ਨਹੀਂ ਸੀ, ਡਾਕਟਰ ਸਾਧੂ ਸਿੰਘ ਜੀ ਮੇਰੇ ਨਾਲ ਗਏ ਸਨ, ਬਲਕਿ ਉਹ ਭਾਈ ਵਿਚਾਰਾ ਆਕਿਆ ਹੋਇਆ ਸੀ, ਉਹਦਾ ਕਸੂਰ ਨਹੀਂ, ਥੋੜ੍ਹਾ ਜਿਹਾ ਔਖਾ ਵੀ ਬੋਲਿਆ ਵੀ ਟਾਈਮ ਸਿਰ ਆਉਣਾ ਸੀ ਤੁਸੀਂ, ਕਿ ਗੁੱਸਾ ਤਾਂ ਨਾ ਇਹਨਾਂ ਨੇ ਕਰਨਾ ਸੀ ਨਾ ਮੈਂ ਕਰਨਾ ਸੀ। ਉਹ ਵਿਚਾਰਾ ਕੀ ਕਰੇ, ਸਾਰੇ ਦਿਨ ਦਾ ਦੋ ਤਿੰਨ ਦਿਨਾਂ ਦਾ ਥੱਕਿਆ ਸੀ। ਸੁਦਾਗਰ ਸਿੰਘ ਜੀ ਦਾ ਲੜਕਾ ਜਿਹੜਾ ਉੱਥੇ ਮਸਤਾਨਾ ਜਾ, ਹੁਣ ਤਾਂ ਬਹੁਤ ਪ੍ਰੇਮ ਕਰਦਾ। ਅਤੇ ਉਸ ਵੇਲੇ ਤੋਂ ਲੈ ਕੇ ਦਾਸ ਨੇ ਫਿਰ ਰਾੜਾ ਸਾਹਿਬ ਮਹਾਂਪੁਰਸ਼ਾਂ ਨੂੰ ਬੇਨਤੀ ਕਰ ਦਿੱਤੀ ਸੀ, ਇਹ ਮੇਰੇ ਮਨ ਦੇ ਸੰਸਕਾਰ ਕੁਛ ਐਸੇ ਬਣ ਗਏ ਨੇ, ਉੱਥੇ ਦੀਆਂ ਸੰਗਤਾਂ ਵੀ ਪਿਆਰ ਕਰਦੀਆਂ ਨੇ, ਇਹ ਅਪ੍ਰੈਲ ਤੋਂ ਅਗਸਤ ਤੱਕ ਜਿਹਦੇ 'ਚ ਅਮੈਰੀਕਾ, ਕਨੇਡਾ, ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜਿੱਥੇ ਜਿੱਥੇ ਪ੍ਰਲਭਦ ਲਈ ਫਿਰਦੀ ਹੈ, ਪੰਜ ਛੇ ਮਹੀਨੇ ਬਾਅਦ ਜਿਹੜਾ ਇਹ ਟੂਰ ਸਮਾਪਤ ਹੁੰਦਾ, ਉਹ ਮਹਾਂਪੁਰਸ਼ਾਂ ਦੀ ਇੱਥੇ ਬਰਸੀ ਮਨਾ ਕੇ ਫਿਰ ਮੈਂ ਪੰਜਾਬ ਚਲਾ ਜਾਂਦਾ, ਅਤੇ ਫਿਰ 6-7 ਮਹੀਨੇ ਲਗਾਤਾਰ ਉੱਥੇ ਪੰਜਾਬ ਦੇ ਪ੍ਰੋਗਰਾਮ ਹੁੰਦੇ। ਜਦ ਤੋਂ ਇਸ ਅਸਥਾਨ 'ਤੇ ਦਾਸ ਆਇਆ, ਮਹਾਂਪੁਰਸ਼ਾਂ ਨੇ, ਬਾਬਾ ਅਮਰ ਸਿੰਘ ਜੀ ਨੇ ਔਰ ਉਹਨਾਂ ਦੇ ਸਹਿਯੋਗੀ ਗੁਰਮੁਖਾਂ ਨੇ, ਵਿਸ਼ੇਸ਼ ਕਰਕੇ ਭਾਈ ਸਾਧੂ ਸਿੰਘ ਜੀ ਨੇ, ਅਤੇ ਉਹ ਪ੍ਰੇਮ ਸਤਿਕਾਰ ਕੁਝ ਇਸ ਢੰਗ ਦੇ ਨਾਲ ਹੀ ਦਿੱਤਾ ਕਿ ਹਰ ਸਾਲ ਦੇ ਪ੍ਰੋਗਰਾਮ ਮਹਾਂਪੁਰਸ਼ਾਂ ਦੀ ਬਰਸੀ 'ਤੇ ਜਿੱਥੇ ਤੁਸੀਂ ਆਉਂਦੇ ਹੋ ਦਾਸ ਵੀ ਹਾਜ਼ਰ ਹੋਵੇ। ਸੁਆਓ ਜਿਹੜੇ ਪ੍ਰੇਮੀਆਂ ਨੇ ਉਹਨਾਂ ਦੇ ਦਰਸ਼ਨ ਕੀਤੇ ਹੈ, ਕੁਛ ਨਵੀਂ ਪੀੜ੍ਹੀ ਦੇ ਬੱਚੇ ਵੀ ਬੈਠੇ ਨੇ ਆਪਣੇ ਵਿੱਚ। ਉਸ ਵੇਲੇ ਇੱਕ ਗੱਲ ਮਹਿਸੂਸ ਹੁੰਦੀ ਹੁੰਦੀ ਸੀ ਕਿ ਇਹੋ ਜਿਹਾ ਸਮਾਂ ਵੀ ਆਏਗਾ ਕਿ ਕੁਝ ਲੋਕ ਇੱਕ ਦੂਜੇ ਨੂੰ ਪੁੱਛਿਆ ਕਰਨਗੇ ਕਿ ਤੂੰ ਸੰਤ ਬਾਬਾ ਈਸ਼ਵਰ ਸਿੰਘ ਰਾੜਾ ਸਾਹਿਬ ਵਾਲਿਆਂ ਦਾ ਕੀਰਤਨ ਸੁਣਿਆ ਸੀ, ਇਤਨੀ ਭੁੱਖ ਜਿਹੜੀ ਹੈ, ਇਤਨੀ ਲੋੜ ਮਹਿਸੂਸ ਹੋਏਗੀ ਮਹਾਂਪੁਰਖਾਂ ਨੂੰ, ਇਹ ਪ੍ਰਗਟ ਰਾਹੀਂ ਉਹਨਾਂ ਦੀ ਆਵਾਜ਼ ਅੱਜ ਵੀ ਅਮਰ ਹੈ। ਪਰ ਜਦੋਂ ਪ੍ਰਤੱਖ ਰੂਪ ਦੇ ਵਿੱਚ ਬੈਠ ਕੇ ਕੀਰਤਨ ਕਰਦੇ ਸਨ, ਵਾਕਈ ਜਿਹੜੀ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੇ, ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ, ਜਿਹੜੇ ਦਮਦਮੀ ਟਕਸਾਲ ਦੇ 11ਵੇਂ ਮੁਖੀ ਸਨ, ਅਤੇ ਸੰਤ ਬਾਬਾ ਆਤਰ ਸਿੰਘ ਜੀ ਰੇਲੂ ਸਾਹਿਬ ਵਾਲਿਆਂ ਦੇ ਚੜ੍ਹਾਈ ਕਰਨ ਤੋਂ ਅਤੇ ਉਸ ਸਥਾਨ 'ਤੇ ਪਹੁੰਚੇ ਸੀ ਮਹਾਂਪੁਰਸ਼ ਦੁਸਹਿਰੇ 'ਤੇ। ਉਸ ਵੇਲੇ ਜਦੋਂ ਪੱਗ ਦੀ ਗੱਲ ਹੋਈ, ਪੱਗ ਤਾਂ ਭਾਵੇਂ ਬਾਬਾ ਭਗਵਾਨ ਸਿੰਘ ਜੀ ਨੂੰ ਹੋਈ, ਇਹਦੇ 'ਚ ਵੀ ਕੋਈ ਦੋਰਾਵਾ ਨਹੀਂ, ਪਰ ਉਸ ਵੇਲੇ ਬ੍ਰਹਮ ਗਿਆਨੀਆਂ ਨੇ ਇੱਕ ਵਚਨ ਕੀਤਾ, ਬਹੁਤ ਪਿਆਰਾ ਵਚਨ ਕੀਤਾ ਪਿੰਡਰਾਂ ਵਾਲੇ ਸ਼ਬਦਾਂ ਨੇ। ਉਹ ਕਹਿਣ ਲੱਗੇ, ਭਾਈ ਮਰਿਆਦਾ ਵੀ ਪੱਗ ਤਾਂ ਚਲੋ ਇੱਕ ਨੂੰ ਦੇਣੀਆਂ, ਪਰ ਮੇਰੀਆਂ ਨਜ਼ਰਾਂ ਦੇ ਅੰਦਰ ਇਹ ਦੋਵੇਂ ਅੱਖਾਂ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਨੂੰ, ਸੰਤ ਬਾਬਾ ਭਗਵਾਨ ਸਿੰਘ ਜੀ, ਸੰਤ ਬਾਬਾ ਈਸ਼ਵਰ ਜੀ, ਔਰ ਨਾਲ ਉਹਨਾਂ ਨੇ ਇਹ ਵੀ ਵਚਨ ਕਹੇ, ਕਹਿੰਦੇ ਇੱਕ ਈਸ਼ਵਰ ਹੈ, ਦੂਸਰਾ ਭਗਵਾਨ ਹੈ। ਈਸ਼ਵਰ ਅਤੇ ਭਗਵਾਨ ਦੇ ਨਾਮ ਦੇ ਵਿੱਚ ਹੀ ਅੰਤਰਾ ਹੋ ਸਕਦਾ। ਸਿਧਾਂਤਕ ਤੌਰ 'ਤੇ ਇੱਕ ਦੇ ਹੀ ਦੋ ਨਾਮ ਹਨ। ਇਹ ਪਿੰਡਰਾਲੇ ਸੰਤਾਂ ਦਾ ਬੱਚਾ, ਸੰਤ ਬਾਬਾ ਸੁੰਦਰ ਸਿੰਘ ਜੀ ਦਾ, ਮਹਾਂਪੁਰਸ਼ ਦਾਸ ਦੇ ਬਿਲਕੁਲ ਨਾਨਕੇ ਪਰਿਵਾਰ ਦੇ ਨਗਰ ਜਿਹੜੇ ਨੇ, ਇਹ 24 ਪਿੰਡ ਇੱਕੋ ਹੀ ਗੋਦ ਦੇ ਉੱਥੇ ਕਰੋੜਾਂ ਦੇ ਨੇ 24। ਉਹਨਾਂ 24 ਦਾ ਟਿੱਕਾ ਜਿਹੜਾ, 24 ਪਿੰਡਾਂ ਦਾ ਸ਼੍ਰੋਮਣ ਜਿਹੜਾ, ਉਹ ਚਲੈਲਾ ਨਗਰ। ਚਲੈਲਾ ਨਗਰ ਜਿਹੜਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਸਮ ਗ੍ਰੰਥ ਵਿੱਚ ਚਲੈਲੇ ਨਗਰ ਦਾ ਚਰਿੱਤਰਾਂ ਦੇ ਵਿੱਚ ਇੱਕ ਜ਼ਿਕਰ ਆਉਂਦਾ ਇਸ ਥਾਂ ਦਾ ਵੀ। ਉਸ ਇਲਾਕੇ ਦੇ ਵਿੱਚ ਆਲੂਵਾਲ ਪਿੰਡ, ਸਾਰੇ ਜਾਣਦੇ ਹੋ ਮਹਾਂਪੁਰਸ਼ਾਂ ਦਾ, ਬਾਬਾ ਰਾਮ ਸਿੰਘ ਜੀ ਕਹਿ ਕੇ ਇਹਦੇ ਰਤਨ ਕੌਰ ਦੇ ਕੁੱਖ ਤੋਂ ਆਪ ਜੀ ਦਾ ਅਵਤਰਨ ਹੋਇਆ, ਸੰਸਾਰ ਵਿੱਚ ਆਉਣਾ ਹੋਇਆ। ਸੰਸਾਰ ਦੇ ਵਿੱਚ ਕੁਝ ਮਹਾਂਪੁਰਸ਼ ਐਸੇ ਨੇ ਜਿਹੜੇ ਨਾਮ ਜਪ ਕੇ, ਸਿਮਰਨ ਕਰਕੇ, ਕਮਾਈ ਕਰਕੇ ਸੰਤ ਬਣੇ, ਇਹ ਕੁਝ ਮਹਾਂਪੁਰਸ਼ ਐਸੇ ਨੇ ਜਿਨ੍ਹਾਂ ਨੂੰ ਰੱਬ ਸੰਤ ਬਣਾ ਕੇ ਹੀ, ਪਿੱਛੋਂ ਸੰਤ ਬਣੇ ਹੋਏ ਨੇ, ਸਿਰਫ ਭੇਜਦਾ ਭੇਜਦਾ। ਸੰਤ ਬਾਬਾ ਈਸ਼ਵਰ ਸਿੰਘ ਜੀ ਉਹਨਾਂ ਸੰਤਾਂ ਦੇ ਵਿੱਚੋਂ ਨਹੀਂ ਸਨ ਕਿ ਜਿਹੜੇ ਆ ਕੇ ਕਮਾਈ ਕਰਕੇ ਸੰਤ ਬਣੇ, ਉਹ ਵੀ ਰੱਬ ਨੂੰ ਪ੍ਰਵਾਨ ਹੋ ਜਾਂਦੇ ਨੇ, ਇਹਦੇ 'ਚ ਕੋਈ ਸ਼ੰਕਾ ਨਹੀਂ। ਪਰ ਮਹਾਂਪੁਰਸ਼ ਸੰਤ ਬਾਬਾ ਈਸ਼ਵਰ ਸਿੰਘ ਜੀ, ਕਿਉਂਕਿ ਇਹਨਾਂ ਦੇ ਜਨਮ ਵੇਲੇ ਦੀਆਂ ਘਟਨਾਵਾਂ ਔਰ ਪੰਜਾਬ ਦੀ ਧਰਤੀ ਦੇ ਵਿੱਚ ਮੰਨੇ ਪ੍ਰਮੰਨੇ ਬੜੀ ਕਰੜੀ ਤਪੱਸਿਆ ਸੀ ਬਾਬਾ ਵੀਰ ਰਵਿਦਾਸ ਜੀ ਮਹਾਂਪੁਰਸ਼ਾਂ, ਅਤੇ ਹੁਣ ਗੁਰਬਾਣੀ ਦੀ ਇੱਕ ਗੱਲ ਉਹਨਾਂ ਦੇ ਬਚਨਾਂ ਤੋਂ ਸਪੱਸ਼ਟ ਹੁੰਦੀ ਹੈ ਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਹੈ। ਜਿਵੇਂ ਅੱਖਾਂ ਨੂੰ ਦੇਖਣ ਵਾਸਤੇ ਅੱਖਾਂ ਚਾਹੀਦੀਆਂ ਨੇ, ਬ੍ਰਹਮ ਗਿਆਨੀ ਨੂੰ ਦੇਖਣ ਵਾਸਤੇ ਅਗਿਆਨੀ ਕੋਲ ਤਾਂ ਅੱਖਾਂ ਨਹੀਂ ਹੈ, ਉਹ ਤਾਂ ਨਹੀਂ ਦੇਖ ਸਕਦੇ, ਪਰ ਬ੍ਰਹਮ ਗਿਆਨੀ ਨੂੰ ਬ੍ਰਹਮ ਗਿਆਨੀ ਦੇਖ ਸਕਦੇ। ਬਾਬਾ ਵੀਰ ਰਵਿਦਾਸ ਜੀ ਬ੍ਰਹਮ ਗਿਆਨੀ ਸਨ, ਜਿਨ੍ਹਾਂ ਦੀ ਸੇਵਾ ਕਰਨ ਵਾਲਾ ਇੱਕ ਸੇਵਾਦਾਰ ਸੇਵਾ ਕਰਨ ਤੋਂ ਉਸ ਮਰਾਤਬੇ 'ਤੇ ਗਿਆ ਕਿ ਉਹਦੀ, ਬਾਬਾ ਵੀਰ ਰਵਿਦਾਸ ਜੀ ਦੀ ਸੇਵਾ ਕਰਨ ਵਾਲੇ ਦੇ ਨਾਂ 'ਤੇ ਅੱਜ ਪੰਜਾਬ 'ਚ ਇੱਕ ਸੰਪਰਦਾ ਚੱਲ ਰਹੀ। ਸੇਵਾ ਕੀਤੀ ਹੈ ਬ੍ਰਹਮ ਗਿਆਨੀ, ਅਤੇ ਅੱਜ ਬਾਬਾ ਵੀਰ ਰਵਿਦਾਸ ਦੇ ਸੇਵਾਦਾਰ ਦੀ ਸੰਪਰਦਾ ਦੀ ਐਡੀਆਂ ਸ਼ਾਖਾ ਅੱਗੇ ਫੈਲ ਚੁੱਕੀਆਂ ਨੇ ਕਿ ਹਿੰਦੁਸਤਾਨ ਦਾ ਕੋਈ ਖਲ ਖੁੰਜਾ ਨਹੀਂ ਐਸਾ ਜਿੱਥੇ ਬਾਬਾ ਵੀਰ ਰਵਿਦਾਸ ਜੀ ਦੇ ਸੇਵਾਦਾਰ ਦਾ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਨਾ ਬੈਠਾ ਹੋਵੇ। ਮੇਰੇ ਕਹਿਣ ਤੋਂ ਭਾਵ ਕਾਰ ਸੇਵਾ ਵਾਲਿਆਂ ਦਾ ਮੁੱਢ ਜਿਹੜਾ ਉਹ ਬਾਬਾ ਗੁਰਮੁਖ ਸਿੰਘ, ਬਾਬਾ ਗੁਰਮੁਖ ਸਿੰਘ ਅਤੇ ਬਾਬਾ ਸਾਧੂ ਸਿੰਘ ਪਟਿਆਲੇ ਦੇ ਸਨ, ਬਦੌਚੀ ਨਗਰ ਰਿਆਸਤ ਪਟਿਆਲੇ ਵਿੱਚ ਪੈਂਦਾ ਹੈ। ਪਟਿਆਲੇ ਔਰ ਦਾਸ ਦੇ ਨਗਰ ਦੇ ਵਿਚਕਾਰ ਜੇ ਨਗਰ ਹੈ ਇਹ ਜਿਹੜਾ ਬਦੌਚੀ ਇਲਾਕਾ ਹੈ ਦਾਸ ਦਾ, ਇਹ ਬਾਬਾ ਸਾਧੂ ਸਿੰਘ ਅਤੇ ਬਾਬਾ ਗੁਰਮੁਖ ਸਿੰਘ ਨੇ ਸੇਵਾ ਕੀਤੀ। 12 ਸਾਲ ਸੇਵਾ ਦੇ ਵਿੱਚ ਕੋਈ ਨਾ ਗੱਲ, ਸੇਵਾ ਕਰਨੀ ਬੜੀ ਔਖੀ ਹੈ, ਗੱਲਾਂ ਕਰਨੀਆਂ ਤਾਂ ਬਹੁਤ ਸੌਖੀਆਂ ਨੇ ਸੇਵਾ 'ਚ, ਗੁਰਪੀਰਾਂ ਕੀ ਚਾਕਰੀ ਮਹਾਂਕਰੜੀ ਲਿਖਿਆ। ਇਹ ਬਾਤ ਠੀਕ ਹੈ ਵੀ ਸੁੱਖ ਸਾਰ ਉਹਦੇ 'ਚੋਂ ਸਾਰ ਸੁੱਖ ਨਿਕਲਦੇ ਨੇ, ਪਰ ਕਰਨੀ ਤਾਂ ਬਹੁਤ ਔਖੀ। ਪਰ ਫਿਰ ਬਾਬਾ ਵੀਰ ਅਮਦਾਸ ਵਰਗੇ ਸਾਧੂ ਦੀ ਉੱਥੇ ਤਾਂ ਦੋ ਦਿਨ ਨਹੀਂ ਸੀ ਘਟਦਾ, ਐਡਾ ਬੇਮੁਤਾਜ ਸਾਧੂ ਸੀ ਜਿਹੜਾ ਮਹਾਰਾਜਾ ਭੁਪਿੰਦਰ ਸਿੰਘ ਦੇ ਬਾਂਸ ਮਾਰ ਸਕਦਾ ਹੈ ਚੁੱਕ ਕੇ, ਅਤੇ ਉਹ ਕਿੱਡੀ ਜ਼ੋਰਤ ਵਾਲਾ ਸਾਧੂ ਹੋਊ। ਹਾਥੀ ਦੇ ਉੱਤੇ ਚੜ੍ਹ ਕੇ ਆਇਆ ਰਾਜਾ, ਜੰਮੂ ਵਾਲਾ ਰਾਜਾ ਆਇਆ, ਔਰ ਇਹ ਕਹਿ ਦੇਣਾ ਹਾਥੀ ਨੂੰ ਕੱਟਾ ਹੀ ਦੱਸਣਾ ਵੀ ਕੱਟੇ 'ਤੇ ਚੜ੍ਹ ਕੇ ਆ ਗਿਆ ਕੌਣ ਹੈ ਤੂੰ। ਥਰ ਥਰ ਕੰਬਦੇ, ਸਾਡਾ ਸਾਰਾ ਇਲਾਕਾ ਦੂਰ ਦੂਰ ਤੱਕ ਬਾਬਾ ਵੀਰ ਅਮਦਾਸ ਦੇ ਪ੍ਰਭਾਵ ਦੇ, ਉਹਦਿਆਂ ਦੀ ਤਪੱਸਿਆ ਦੇ ਪ੍ਰਭਾਵ ਦੇ ਹੇਠ ਜੀ ਰਿਹਾ ਸੀ। ਸਾਡੇ ਆਪਣੇ ਨਗਰ ਦੇ ਵਿੱਚ ਰੰਧਾਵੇ ਨਗਰ 'ਚ ਬਾਬੇ ਵੀਰ ਅਮਦਾਸ ਦੇ ਉਸ ਅਸਥਾਨ ਦੇ ਸੇਵਾਦਾਰ ਸਾਧੂ 80-80, 75-80 ਇੰਨੇ ਸੰਤ ਇਕੱਠੇ ਹੋ ਕੇ ਉਸ ਨਗਰ ਦੇ ਵਿੱਚ ਆਉਂਦੇ ਰਹੇ। ਉਹਨਾਂ ਸਤਿਪੁਰਸ਼ਾਂ ਦੀ ਧੂੜ ਮਿਲਦੀ ਰਹੀ ਅਤੇ ਉਹ ਐਡੇ ਵੱਡੇ ਬ੍ਰਹਮ ਗਿਆਨੀ ਮਹਾਂਪੁਰਸ਼ 12 ਸਾਲ ਸੇਵਾ ਕਰਨ ਵਾਲੇ ਨੂੰ ਵਰ ਦਿੰਦੇ ਹੈ ਕਿ ਤੇਰੀ ਸੇਵਾ ਪੂਰੀ ਹੋ ਗਈ, ਇਹ ਗੁਰਮੁਖਾ ਵੀ ਹੁਣ ਤੂੰ ਜਾ, ਤੇਰੇ ਕੋਲੋਂ ਗੁਰੂ ਨਾਨਕ ਨੇ ਸੇਵਾ ਲੈਣੀ ਹੈ, ਮੇਰੀ ਸੇਵਾ ਤਾਂ ਕਰ ਲਈ, ਜਾਂ ਹੁਣ ਗੁਰੂ ਦੇ ਘਰ ਦੀ ਸੇਵਾ ਕਰ। ਬਾਬਾ ਗੁਰਮੁਖ ਸਿੰਘ ਪੁੱਛਦਾ ਜੀ ਮੈਂ ਸਮਝਿਆ ਨਹੀਂ, ਆਗਿਆ ਦੇ ਦਿੱਤੀ ਮੈਂ ਕਿੱਧਰ ਨੂੰ ਜਾਵਾਂ, ਕਹਿੰਦੇ ਜਿੱਧਰ ਨੂੰ ਮੂੰਹ ਹੈ ਇੱਧਰ ਨੂੰ ਹੀ ਤੁਰ ਜਾ। ਮੂੰਹ ਸੀ ਹਰਿਮੰਦਰ ਸਾਹਿਬ ਕੋਲ, ਕਹਿੰਦਾ ਜੀ ਫਿਰ ਮੇਰਾ ਮੂੰਹ ਤਾਂ ਹਰਿਮੰਦਰ ਸਾਹਿਬ ਕੋਲ ਨਹੀਂ ਆ। ਕਹਿੰਦੇ ਖਸਮਾਂ ਇਹੀ ਤਾਂ ਕਹਿ ਰਿਹਾ ਤੈਨੂੰ ਉੱਥੇ ਹੀ ਜਾਣਾ, ਐਂ ਬੋਲਦੇ ਸੀ ਖਸਮ ਸ਼ਬਦ ਵਰਤੇ। ਬਾਬਾ ਗੁਰਮੁਖ ਸਿੰਘ ਹਰਿਮੰਦਰ ਸਾਹਿਬ ਪਹੁੰਚੇ, ਮੱਥਾ ਟੇਕਿਆ, ਗੁਰੂ ਰਾਮਦਾਸ ਨੂੰ ਕਿਹਾ ਦਾਤਾ ਮੈਂ ਤੇਰੇ ਦਰ 'ਤੇ ਆ ਗਿਆ, ਇੱਕ ਸਾਧੂ ਨੇ ਭੇਜਿਆ ਮੈਨੂੰ ਸੇਵਾ ਕਰਨ ਵਾਸਤੇ। ਸਾਧੂ ਦੀ ਸੇਵਾ ਤੋਂ ਮੈਨੂੰ ਗੁਰੂ ਦੀ ਸੇਵਾ ਮਿਲ ਗਈ, ਬਹੁਤ ਕੁਛ ਮਿਲ ਗਿਆ, ਮੈਂ ਸੰਤੁਸ਼ਟ ਹਾਂ। ਸੰਤ ਦੀ ਸੇਵਾ ਹੋਵੇ, ਸੰਤ ਦੀ ਸੇਵਾ ਪਰਮੇਸ਼ੁਰ ਦੀ ਸੇਵਾ, ਸੰਤ ਰਾਮ ਮੈਂ ਭੇਦ ਕੁਛ ਨਹੀਂ, ਫਰਕ ਨਹੀਂ ਹੈ। ਦੁਆਪਰ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਨੇ ਉਦੋਂ ਮੈਂ ਅਰ ਸੰਤ ਦੋ ਨਾਹੀਂ, ਦੇਖਣ ਨੂੰ ਭਾਵੇਂ ਅਸੀਂ ਦੋ ਹਾਂ, ਦੋ ਕਿਉਂ ਨਹੀਂ ਕਹਿੰਦੇ, ਮੈਂ ਹੀ ਵਸੂੰ ਸੰਤ ਰੇ ਦਮਾਹੀ, ਸੰਤਾਂ ਦੇ ਹਿਰਦੇ 'ਚ ਬੈਠਣਾ। ਗੁਰੂ ਅਰਜਨ ਦੇਵ ਜੀ ਕਹਿੰਦੇ ਪ੍ਰਭ ਜੀ ਵਸੈ ਸਾਧ ਕੀ ਰਸਨਾ, ਰਸਨਾ 'ਤੇ ਬੈਠਾ, ਰਸਨਾ 'ਤੇ ਵਸ ਹੈ। ਇਸ ਕਰਕੇ ਭਗਤ ਮੁਖੇ 'ਤੇ ਬੋਲਦੇ ਸੀ ਬਚਨ, ਉਹਦੇ ਬਚਨ ਪੂਰੇ ਹੋ ਜਾਂਦੇ। ਗੁਰੂ ਰਾਮਦਾਸ ਦੇ ਚਰਨਾਂ 'ਚ ਬੇਨਤੀ ਕੀਤੀ ਦਾਤਾ ਮੈਂ ਇੱਕ ਤੇਰੇ ਦਰ ਦੇ ਬਖਸ਼ੇ ਹੋਏ ਸਾਧੂ ਦੀ ਸੇਵਾ ਕਰਨ ਤੋਂ ਮੈਨੂੰ ਤੇਰੇ ਦਰ ਦੀ ਸੇਵਾ ਮਿਲ ਗਈ। ਅੱਜ ਦੀ ਬਾਤ ਹੋਰ ਹੈ, ਬਾਬਾ ਗੁਰਮੁਖ ਸਿੰਘ ਦੀ ਸੇਵਾ ਦਾ ਮੁੱਢ ਦੇਖੋ। ਉਸ ਵੇਲੇ ਕੋਲ ਕੋਈ ਪਾਤਰ ਨਹੀਂ ਹੈ ਸੇਵਾ ਕਰਨ ਵਾਸਤੇ, ਸਾਧਨ ਨਹੀਂ, ਔਰ ਰਹਿਣ ਵਾਸਤੇ ਸਿਰ ਲੁਕਾਉਣ ਨੂੰ ਕੋਈ ਜਗ੍ਹਾ ਨਹੀਂ, ਪਰ ਸਿਦਕ ਦੇ ਵੇੜੇ ਪਾਰ ਹੁੰਦੇ ਨੇ, ਕੋਲ ਸਿਦਕ ਹੈ, ਭਰੋਸਾ ਹੈ, ਮਹਾਂਪੁਰਸ਼ ਦਾ ਬਚਨ ਹੈ ਕੋਲ। ਜੇ ਕੋ ਬਚਨ ਕਮਾਵੇ ਸੰਤਨ ਕਾ, ਉਹ ਗੁਰਪ੍ਰਸਾਦੀ ਕਰੇ। ਇਸ ਬਚਨ ਨੂੰ ਲੈ ਕੇ ਮਹਾਂਪੁਰਸ਼ ਨੇ ਸਰੋਵਰ ਸਾਹਿਬ ਦੇ 'ਚੋਂ ਉਂਜਲੇ ਪਾਣੀ ਦੇ ਭਰ ਕੇ ਬਾਹਰ ਫੇਂਕ ਕੇ ਹੱਥਾਂ ਦੇ ਨਾਲ ਉਹਨੂੰ ਪ੍ਰਕਰਮਾਂ ਨੂੰ ਸਾਫ ਕਰਨਾ ਸ਼ੁਰੂ ਕਰ ਦਿੱਤਾ। ਕੁਛ ਵੀ ਨਹੀਂ ਕੋਲ, ਔਰ ਨਾਲ ਸਿਮਰਨ ਕਿ ਦਾਤਾ ਦੁਨੀਆ ਸੇਵਾ ਕਰਦੀ ਹੈ, ਪਹਿਲਾਂ ਕੁਛ ਇੱਛਾ ਰੱਖ ਕੇ ਕਰਦੀ ਹੈ, ਕਿ ਮੈਨੂੰ ਦੁੱਧ ਮਿਲੇ, ਮੈਨੂੰ ਪੁੱਤ ਮਿਲੇ, ਮੈਨੂੰ ਤੰਦਰੁਸਤੀ ਮਿਲੇ, ਮੈਨੂੰ ਤਾਂ ਸੰਸਾਰ ਨਹੀਂ ਚਾਹੀਦਾ, ਮੈਨੂੰ ਸੰਸਾਰ ਦੀ ਕੋਈ ਵਸਤੂ ਨਹੀਂ ਚਾਹੀਦੀ, ਮੈਨੂੰ ਸਿਰਫ ਇੱਕ ਵਾਰ ਤੇਰਾ ਸੋਹਣਾ ਜਿਹਾ ਦੀਦਾਰ ਚਾਹੀਦਾ। ਸੰਗਤਾਂ ਦੀ ਚਰਨ ਧੂੜ ਦੇ ਵਿੱਚ ਲਿਟਦੇ ਰਹਿੰਦੇ, ਪ੍ਰਕਰਮਾਂ 'ਚ ਨੂੰ ਸੰਗਤ ਲੰਘਦੀ ਹੈ, ਹਜ਼ਾਰਾਂ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਬਾਬਾ ਗੁਰਮੁਖ ਸਿੰਘ ਜੀ ਲੈਂਦੇ ਰਹੇ। ਦਾਨ ਮਹਿੰਡਾ ਤਰੀ ਖਾਕ, ਜੇ ਮਿਲੇ ਤਾਂ ਮਸਤਕ ਲਾਈ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਤਿਗਤ ਪਾਏ। ਔਰ ਮਨ ਵਿੱਚ ਇੱਕੋ ਹੀ ਲੋਚ ਹੈ, ਮੇਰਾ ਮਨ ਲੋਚੈ ਗੁਰ ਦਰਸ਼ਨ ਦਾ, ਬਿਲਪ ਕਰੈ ਚਾਤਰ ਕੀ। ਦਰਸ਼ਨਾਂ ਦੀ ਪਿਆਸ ਰੂਪੀ ਇਹ ਮੰਗੂ ਹੈ, ਤ੍ਰਿਖਾ ਨਾ ਉਤਰੈ। ਜਿਨ੍ਹਾਂ ਚਿਰ ਦਰਸ਼ਨਾਂ ਰੂਪੀ ਜਲ ਨਹੀਂ ਮਿਲ ਜਾਂਦਾ, ਜਗਿਆਸੂ ਪਪੀਹੇ ਦੀ ਪਿਆਸ ਨਹੀਂ ਹੈ। ਬਿਨ ਦਰਸ਼ਨ ਸੰਤ ਪਿਆਰੇ, ਹਉ ਘੋਲੀ ਜਿਉਂ ਘੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ। ਦਰਸ਼ਨ ਦੇਖ ਜੀਵਾਂ ਗੁਰ ਤੇਰਾ ਹੁੰਦਾ ਰਿਹਾ। ਕੁਝ ਪ੍ਰੇਮੀਆਂ ਨੇ ਦੇਖਿਆ ਇਹ ਗੁਰਮੁਖ ਰੋਜ਼ ਇੱਥੇ ਹੱਥਾਂ ਨਾਲ ਸੇਵਾ ਕਰਦਾ ਹੈ। ਕਿਸੇ ਨੇ ਕਿਹਾ, ਬਾਬਾ ਹੱਥਾਂ ਨਾਲ ਤਾਂ ਬਹੁਤ ਹੋ ਕੇ, ਮੈਂ ਤੈਨੂੰ ਬੋਰੀ ਲਾਇਆ ਹੁੰਦਾ, ਤੁਸੀਂ ਬੋਰੀ ਨਾਲ ਕਰ ਲਓ, ਬੋਰੀ ਆ ਗਈ। ਫਿਰ ਇਹ ਗੁਰਮੁਖ ਨੇ ਕਿਹਾ ਜੀ ਮੈਂ ਬਾਲਟੀ ਲਿਆ ਕੇ ਦਿੰਦਾ, ਬਾਲਟੀ ਆ ਗਈ। ਕੁਛ ਗੁਰਮੁਖ ਕਹਿੰਦੇ, ਬਾਬਾ ਜੀ ਅਸੀਂ ਵੀ ਤੁਹਾਡੇ ਨਾਲ ਹੀ ਸੇਵਾ ਕਰਿਆ ਕਰਾਂਗੇ। ਚੰਗਾ ਭਾਈ, ਤੁਸੀਂ ਵੀ ਕਰੋ। ਇਉਂ ਫਿਰ ਜਥਾ ਬਣਦਾ ਗਿਆ, ਸੇਵਾਦਾਰਾਂ ਦਾ ਇੱਕ ਜਥਾ ਬਣ ਗਿਆ, ਅਤੇ ਉਸ ਦਾ ਨਾਮ ਕਾਰ ਸੇਵਾ ਜਥੇਬੰਦੀ ਰੱਖਿਆ ਗਿਆ। ਜਿੰਨੀ ਦੇਰ ਤੱਕ ਬਾਬਾ ਗੁਰਮੁਖ ਸਿੰਘ ਜੀ ਨੂੰ ਗੁਰੂ ਨਾਨਕ ਦੇ ਪ੍ਰਤੱਖ ਦਰਸ਼ਨ ਨਹੀਂ ਹੋ ਗਏ, ਉਨੀ ਦੇਰ ਤੱਕ ਪ੍ਰਕਰਮਾਂ ਦੇ ਵਿੱਚ ਇਹ ਕਈ ਸਾਲ ਘੁੰਮਦੇ ਰਹੇ, ਪ੍ਰਤੱਖ ਦਰਸ਼ਨ ਹੋਏ। ਔਰ ਫਿਰ ਵਚਨ ਕੀਤਾ ਕਿ ਪਹਿਲਾਂ ਮੇਰੇ ਦਰ ਦੀ ਸੇਵਾ ਕਰਨ ਵਾਲੇ, ਮੇਰੀ ਭਗਤੀ ਕਰਨ ਵਾਲੇ ਇਸ ਮਹਾਨ ਸੰਤ ਦੀ ਸੇਵਾ ਕੀਤੀ, ਅਤੇ ਹੁਣ ਜਾਓ ਮੇਰੇ ਘਰ ਦੀਆਂ ਇਮਾਰਤਾਂ ਦੀ ਸੇਵਾ ਤੁਹਾਨੂੰ ਦਿੱਤੀ ਹੈ, ਅਤੇ ਅੱਜ ਹਿੰਦੁਸਤਾਨ ਦਾ ਕੋਈ ਖਲਕ ਹੁੰਦਾ ਨਹੀਂ ਜਿੱਥੇ ਬਾਬਾ ਗੁਰਮੁਖ ਸਿੰਘ। ਮੇਰੇ ਕਹਿਣ ਤੋਂ ਭਾਵ ਇੱਕ ਐਡਾ ਵੱਡਾ ਮਹਾਂਪੁਰਸ਼, ਬ੍ਰਹਮ ਗਿਆਨੀ, ਉਹਦੀ ਅੱਖ ਨੇ ਪਹਿਚਾਣਿਆ ਕਿ ਸੰਸਾਰ ਦੇ ਵਿੱਚ ਧੁਰਾਂ ਤੋਂ ਭੇਜਿਆ ਹੋਇਆ ਸੰਤ ਨਿਰੰਕਾਰ ਦਾ ਆ ਗਿਆ, ਔਰ ਮੇਰੇ ਸੇਵਕਾਂ ਦੇ ਘਰ ਵਿੱਚ ਆ ਗਿਆ। ਪਰ ਉਹਨੂੰ ਇੰਤਜ਼ਾਰ ਨਹੀਂ ਸੀ ਕਰ ਰਿਹਾ। ਮਾਤਾ ਪਿਤਾ ਨੇ ਸੋਚਿਆ, ਨਾਂ ਗੁਲਾਬ ਸਿੰਘ ਕਿਹਾ ਹੋਇਆ ਸੀ, ਕਹਿਣ ਲੱਗੇ ਵੀ ਆਪਾਂ ਜਾਣਾ, ਬੱਚੇ ਦਾ ਸੁਭਾਅ ਹੁੰਦਾ ਰੌਲਾ ਪਾਉਣ ਦਾ, ਅਤੇ ਬਿਹਤਰ ਇਹ ਹੈ ਇਹ ਬੱਚੇ ਨੂੰ ਇੱਥੇ ਛੱਡ ਜਾਏ। ਸੰਤ ਬਾਬਾ ਈਸ਼ਵਰ ਸਿੰਘ ਜੀ ਵਾਸਤੇ ਚੂਰੀ ਕੁੱਟ ਕੇ ਨਾ ਕੌਲੀ 'ਚ ਪਾ ਕੇ ਮਾਂ ਨੇ, ਵੀ ਇਹ ਚੂਰੀ ਖਾਣ ਦੇ ਲਾਲਚ ਦੇ ਟਿਕਿਆ ਰਹੂਗਾ। ਛੋਟੀ ਉਮਰ ਸੀ, 4 ਵਰਿਆਂ ਦੀ ਉਮਰ ਸੀ। ਸੰਸਕਾਰ ਹੁੰਦੇ ਨੇ ਮਹਾਂਪੁਰਸ਼ਾਂ, ਹਾਲਾਂਕਿ ਬੱਚੇ ਨੂੰ ਖਾਣ ਪੀਣ ਜਿਹੜਾ ਬਹੁਤ ਪਸੰਦ ਹੁੰਦਾ, ਖਾਣ ਪੀਣ ਦਾ ਲਾਲਚ ਵੀ ਹੁੰਦਾ ਬੱਚੇ, ਪਰ ਸੰਤ ਆਤਮਾ ਪਦਾਰਥ ਦੇ ਵਿੱਚ ਨਹੀਂ ਉਲਝੇ। ਇੱਥੋਂ ਦਿਸਦਾ ਸੀ ਵੀ ਪਦਾਰਥ ਦਾ ਤਿਆਗੀ ਹੋਏਗਾ, ਕਿ ਮਾਤਾ ਪਿਤਾ ਮੀਲ ਲੰਘ ਚੁੱਕੇ ਨੇ, ਦੌੜੇ ਉੱਥੋਂ ਦੇ, ਅਤੇ ਦੌੜ ਕੇ ਜਦੋਂ ਮਾਂ ਨੇ ਪਿੱਛੇ ਪਰਤ ਕੇ ਦੇਖਿਆ ਬੇਟਾ ਆ ਰਿਹਾ, ਮਾਂ ਦਾ ਮਨ ਪਿੰਗਲ ਗਿਆ, ਬਹੁਤ ਚੁੱਕਿਆ, ਗੋਦ ਲਿਆ। ਬਾਬਾ ਰਾਮ ਸਿੰਘ ਜੀ ਨੰਬਰਦਾਰ ਸਾਹਿਬ, ਅਤੇ ਜਦੋਂ ਬਾਬਾ ਵੀਰ ਮਦਾਸ ਦੇ ਉੱਥੇ, ਦੇਖੋ ਐਡਾ ਵੱਡਾ ਤਪ ਮਹਾਂਪੁਰਖਾਂ ਦਾ ਸੀ, ਅਤੇ ਉੱਥੇ ਰਾਜੇ ਮਹਾਰਾਜੇ ਜਾ, ਉੱਥੇ ਉਹਨਾਂ ਦੀਆਂ ਵੀ ਲੱਤਾਂ ਕੰਬਦੀਆਂ, ਐਡੀ ਵੱਡੀ ਖੇਡ ਸੀ ਉਹਨਾਂ ਦੀ ਤਪੱਸਿਆ। ਅਤੇ ਹੁਣ ਦੇਰਦੇ ਜਾਂਦੇ ਸੀ ਲੰਬੜਦਾਰ ਸਾਹਿਬ ਮਹਾਂਪੁਰਖਾਂ ਦੇ ਪਿਤਾ ਬਾਬਾ ਰਾਮ ਸਿੰਘ ਜੀ, ਇੱਕ ਘਮੰਡ ਨੂੰ ਕਿਹਾ ਵੀ ਇਹ ਫੜਾ ਦਿਓ, ਇਹਨੇ ਬੱਚੇ ਦਾ ਉੱਥੇ ਮਹਾਂਪੁਰਖਾਂ ਦਾ ਕਰੜਾ ਸੁਣਾ ਏ, ਅਤੇ ਚਲੋ ਆਪਾਂ ਦਰਸ਼ਨ ਕਰਕੇ ਵਾਪਸ ਆ ਜਾਂਦੇ। ਇਹ ਮਹਾਂਪੁਰਖਾਂ ਦੇ ਕੋਲ ਜਦੋਂ ਜਾ ਕੇ ਖੜ੍ਹੇ ਦੂਰ ਤੋਂ ਨਮਸਕਾਰ, ਪੈਰਾਂ ਨੂੰ ਹੱਥ ਸਪਰਸ਼ ਨਹੀਂ ਸੀ ਹੋਣ ਦਿੰਦੇ, ਇਹ ਉਹਨਾਂ ਦਾ ਸੁਭਾਅ ਸੀ। ਪੈਰਾਂ ਨੂੰ ਹੱਥ ਲਾਉਣ ਵਾਲੇ ਤਾਂ ਨਾਰਾਜ਼ ਹੋ ਜਾਂਦੇ ਸੀ। ਇੱਕ ਵਾਰੀ ਘਟਨਾ ਵਾਪਰੀ ਸੀ ਪੈਰੀਂ ਹੱਥ ਲਾਉਣ ਦੀ, ਬਦੌਛੀ ਪਿੰਡ ਉਦੋਂ ਹੀ ਛੱਡ ਦਿੱਤਾ, ਪਿਸਲ ਫੋੜੀਏ ਤਾਪਰ ਦੇ ਜੂਹ ਦੇ ਵਿੱਚ ਚਲੇ ਗਏ। ਉੱਥੇ ਫਿਰ ਇਕੱਠੇ ਹੋ ਕੇ ਲੋਕਾਂ ਨੇ ਕਿਹਾ, ਮਹਾਰਾਜ ਜੀ ਇੱਥੋਂ ਨਾ ਹੁਣ ਅੱਗੇ ਚਲੇ ਜਾਣ, ਸਾਡਾ ਦਾ ਇਲਾਕਾ ਤੁਹਾਡੇ ਚਰਨਾਂ ਦੇ ਪ੍ਰਤਾਪ ਨਾਲ ਫਸਲਾਂ ਦੁੱਗਣੀਆਂ ਹੋਣ ਲੱਗ ਗਈਆਂ, ਸੁੱਖ ਸ਼ਾਂਤੀ ਹੈ, ਵੀ ਤੁਸੀਂ ਕਿਰਪਾ ਕਰੋ। ਫਿਰ ਉੱਥੇ ਨਿਵਾਸ ਚੁੱਕੇ ਅਤੇ ਵੱਜਦੇ ਨੇ ਬਦੌਛੀ ਵਾਲੇ ਪ੍ਰਤਾਪਰ ਦੇ ਜੂਹ ਦੇ ਵਿੱਚ ਡੇਰਾ ਹੁੰਦਾ ਹੈ। ਇਹ ਮਹਾਂਪੁਰਸ਼ਾਂ ਨੂੰ ਦੂਰ ਤੇ ਨਮਸਕਾਰ ਕੀਤੀ। ਇਹ ਬਾਬਾ ਵੀਰਦਾਸ ਜੀ ਬੋਲੇ, ਲੰਬੜਦਾਰ ਜੀ ਸਾਰਿਆਂ ਨੂੰ ਛੱਡ ਕੇ ਐਨ ਉੱਧਰ ਧਿਆਨ ਕਰਕੇ ਕਹਿੰਦੇ, ਲੰਬੜਦਾਰ ਜੀ ਕਹਿੰਦੇ ਘਰ ਤੋਂ ਤਾਂ ਤਿੰਨ ਚੱਲੇ ਸੀ, ਮੇਰੇ ਕੋਲ ਦੋ ਹੀ ਆਏ ਹੋ। ਬਸ ਇੰਨਾ ਵਚਨ ਕਿਹਾ। ਅਤੇ ਉਸੇ ਵੇਲੇ ਲੰਬੜਦਾਰ ਜੀ ਨੇ ਇਸ਼ਾਰਾ ਕੀਤਾ ਸਤਿਕਾਰਯੋਗ ਮਾਤਾ ਨੂੰ, ਮਹਾਂਪੁਰਸ਼ਾਂ ਨੂੰ ਗਵਾਂਢਣ ਤੋਂ ਪਕੜ ਕੇ ਆਪਣੀ ਗੋਦ ਵਿੱਚ ਲੈ ਕੇ ਬਾਬਾ ਜੀ ਦੇ ਚਰਨਾਂ 'ਚ ਮੱਥਾ ਟਿਕਾਉਣ ਵਾਸਤੇ। ਫਿਰ ਸਾਰੀ ਸੰਗਤ ਵਿੱਚ ਵਚਨ ਕੀਤਾ, ਇਹ ਵਚਨ ਸਿੱਖ ਜਗਤ ਦੇ ਪ੍ਰਸਿੱਧ ਕੀਰਤਨੀ ਰਾਗੀ ਬਰਿਆਮ ਸਿੰਘ ਜੀ ਹੋਏ। ਰਾਗੀ ਬਰਿਆਮ ਸਿੰਘ ਉਹ ਰਾਗੀ ਸੀ ਜਿਹਦੇ ਨਾਲ ਸਰਦਾਰ ਗੁਰਚਰਨ ਸਿੰਘ ਟੋੜਾ ਢੋਲਕੀ ਵਜਾਉਂਦੇ ਰਹੇ, ਕੱਠੇ ਆਨੰਦ ਕਾਰਜ ਕਰਾਉਂਦੇ ਸੀ ਪਹਿਲੀਆਂ। ਜਦੋਂ ਸੰਤ ਮਹਾਰਾਜ ਚੜ੍ਹਾਈ ਕਰ ਗਏ 1975 ਇੱਥੇ ਖੇਡ ਵਰਤਲੀ ਹੈ, ਦੁਸਹਿਰੇ ਦੇ ਉੱਤੇ ਗਿਆਨੀ ਰਾਗੀ ਸਾਹਿਬ ਬਰਿਆਮ ਸਿੰਘ ਜੀ ਬੋਲੇ, ਇਹ ਵਚਨ ਉਹਨਾਂ ਨੇ ਉੱਥੇ ਭਰੀ ਸੰਗਤ ਦੇ ਵਿੱਚ। ਲਿਖਣ ਵਾਲੇ ਨੇ ਆਪਣੇ ਢੰਗ ਨਾਲ ਲਿਖਿਆ, ਉਹ ਵੀ ਠੀਕ ਲਿਖਿਆ, ਜੈਸੀ ਗਿਆਨੀ ਮੋਹਨ ਸਿੰਘ ਨੇ ਜਿਸ ਤਰੀਕੇ ਨਾਲ ਉਹਨਾਂ ਕੋਲ ਹਾਲਾਤ ਪਹੁੰਚਦੇ ਰਹੇ। ਪਰ ਸਾਡਾ ਇਲਾਕਾ ਸੀ ਉੱਥੇ, ਬਹੁਤ ਸਾਰੀਆਂ ਸਾਖੀਆਂ ਹਨ ਜਿਹੜੀਆਂ ਮਹਾਂਪੁਰਸ਼ਾਂ ਦੀਆਂ ਜੀਵਨ ਦੇ ਵਿੱਚ ਨਹੀਂ ਆ ਸਕਦੀਆਂ, ਸਾਰੇ ਸਤਿਪੁਰਸ਼ਾਂ ਦੀਆਂ ਸਾਰੀਆਂ ਸਾਖੀਆਂ ਨਹੀਂ ਆ ਸਕਦੀਆਂ, ਗੁਰੂ ਸਾਹਿਬਾਨਾਂ ਦੀਆਂ ਵੀ ਨਹੀਂ ਆਈਆਂ ਹੋਈ। ਹੁਣ ਬਗਦਾਦ ਦੀ ਸਾਖੀ ਹੈ ਗੁਰੂ ਨਾਨਕ ਸਾਹਿਬ ਦੀ, ਉਹ ਹੈ ਹੀ ਨਹੀਂ ਕਿਸੇ ਵੀ ਲੇਖ ਦੇ ਨਹੀਂ ਲਿਖੀ। ਬਗਦਾਦ ਦੀ ਜਿਹੜੀ ਆਉਂਦੀ ਹੈ ਉਹ ਹੋਰ ਤਰੀਕੇ। ਅੱਜ ਵੀ ਬਗਦਾਦ ਵਿੱਚ ਜਾਓ, ਗੁਰੂ ਨਾਨਕ ਦੀ ਇੱਕ ਉਹ ਸਾਖੀ ਉੱਥੇ ਛੁਪੀ ਪਈ ਹੈ ਜਿਹੜੀ ਉੱਥੇ ਜਾ ਕੇ ਪਤਾ ਲੱਗ। ਜਦੋਂ ਸਾਡੇ ਇਤਿਹਾਸਕਾਰਾਂ ਨੇ ਨਾਂ ਸਮਝੀ, ਉਹਨਾਂ ਨੇ ਇੱਕ ਪੀਰ ਦੇ ਨਾਂ 'ਤੇ ਵੀ ਸਾਡਾ ਜੀ ਇੱਕ ਪੀਰ ਹੋਇਆ, ਉਹ ਗੁਰੂ ਨਾਨਕ ਪੀਰ ਦੀ ਉਪਾ ਹੈ, ਬਹੁਤ ਵੱਡੀ ਸਾਖੀ। ਉਹ ਕਿਤੇ ਫਿਰ ਆਪ ਜੀ ਨੂੰ ਬੇਨਤੀ ਕਰ। ਮਹਾਂਪੁਰਸ਼ ਕਹਿੰਦੇ, ਲੰਬੜਦਾਰ ਜੀ ਲੋਕ ਮੈਨੂੰ ਵੀ ਸੰਤ ਕਹਿੰਦੇ, ਇਹ ਬਚਨ ਹੱਥ ਜੋੜੇ ਹੋਏ ਕਹਿੰਦੇ, ਮਹਾਰਾਜ ਤੁਸੀਂ ਸੰਤ ਹੈ ਤਾਂ ਤੁਹਾਨੂੰ ਸੰਤ ਕਹਿੰਦੇ। ਕਹਿੰਦੇ, ਨਹੀਂ ਲੰਬੜਦਾਰਾ ਮੇਰਾ ਵਚਨ ਸੁਣ, ਲੋਕ ਮੈਨੂੰ ਵੀ ਸੰਤ ਕਹਿੰਦੇ ਨੇ, ਪਰ ਆਹ ਜਿਹੜਾ ਤੇਰੀ ਗੋਦ ਦੇ ਵੀ ਚੁੱਕਿਆ ਹੋਇਆ ਨਾ, ਮੈਂ ਤਾਂ ਇਕੱਲਾ ਸੰਤ ਹੀ ਹੈ, ਇਹ ਰਾਜਾ ਜੋਗੀ ਸੰਤ ਹੈ ਜਿਹੜਾ ਤੇਰੀ ਗੋਦ ਵਿੱਚ। ਨਾਲ ਇਹ ਕਿਹਾ ਵੀ ਰਾਜਾ ਜੋਗੀ ਸੰਤ। ਹੁਣ ਦੱਸੋ ਭਾਈ, ਉਮਰ 4 ਵਰਿਆਂ ਦੀ ਸੀ, ਜੇ ਉਹ ਪਹਿਲਾਂ ਤੋਂ ਹੀ ਪਰਮਾਤਮਾ ਨੇ ਸੰਤ ਬਣਾ ਕੇ ਭੇਜਿਆ ਹੈ ਤਾਂ ਇੱਕ ਬ੍ਰਹਮ ਗਿਆਨੀ ਨੇ ਕਿਹਾ। ਅਤੇ ਐਸੇ ਮਹਾਂਪੁਰਸ਼ 50 ਸਾਲ ਗੁਰੂ ਨਾਨਕ ਦੀਆਂ ਸੰਗਤਾਂ ਨੂੰ ਇੱਕ ਸੁਧਰੇ ਹੋਏ ਮਾਲੀ ਦੀ ਨਿਆਈ ਗੁਰੂ ਨਾਨਕ ਦੇ ਗੁਰਸਿੱਖੀ ਦੇ ਬਾਗ ਨੂੰ ਗੁਰੂ ਨਾਨਕ ਦੇ ਦਰ ਦੇ ਚਾਕਰ ਬਣ ਕੇ ਨਾਮ ਬਾਣੀ ਦਾ ਮੀਂਹ ਵਰਕਾ ਕੇ ਉਹਨਾਂ ਬੂਟਿਆਂ ਨੂੰ ਹਰਿਆਵਲ ਲਿਆਉਂਦੇ ਰਹੇ। ਚਿਮ ਚਿਮ ਬਰਸ ਹੈ ਅੰਮ੍ਰਿਤਧਾਰਾ, ਬਾਣੀ ਉਚਰੈ ਸਾਧ ਜਾਣ ਅੰਮਿਓ ਚੱਲੇ ਚੱਲੇ। ਐਡਾ ਵੱਡਾ ਪ੍ਰਤਾਪ ਮਹਾਂਪੁਰਖਾਂ ਦਾ ਦੇਖਿਆ ਕਿਤੇ। ਇੱਕ ਵਾਰੀ ਦੇਖੋ, ਰੀਸਾਂ ਜੋ ਮਰਜ਼ੀ ਦੁਨੀਆਂ ਕਰੀਆਂ, ਪਰ ਖੇਡ ਬਹੁਤ ਵੱਡੀ। ਸੰਤ ਬਾਬਾ ਈਸ਼ਵਰ ਸਿੰਘ ਜੀ ਵਰਗਾ
ਕੀਰਤਨ ਦਾ ਪ੍ਰਭਾਵ ਨਹੀਂ ਅੱਜ ਤੱਕ ਕਿਸੇ ਦਾ ਸੁਣਿਆ, ਅਤੇ ਸੰਤ ਗਿਆਨੀ ਗੁਰਬਚਨ ਸਿੰਘ ਵਰਗੀ ਕਥਾ ਨਹੀਂ ਮੁੜਦੀ। ਟਕਸਾਲ 'ਚ ਕੋਈ ਕਥਾ ਵਾਲਿਆਂ ਦੀ ਕਮੀ ਨਹੀਂ, ਮੈਂ ਕੋਈ ਉਹਨਾਂ ਦਾ ਨਿਰਾਦਰ ਨਹੀਂ ਕਰ ਰਿਹਾ ਗੱਲ ਕਹਿ ਕੇ, ਪਰ ਨਾ ਹੀ ਗੁਰੂ ਪਿਆਰਿਓ, ਜਿਨ੍ਹਾਂ ਨੇ ਸੰਤਾਂ ਦੀ ਕਥਾ ਸੁਣੀ ਹੈ, ਸੰਤ ਗਿਆਨੀ ਗੁਰਬਚਨ ਸਿੰਘ ਜੀ, ਹੈਰਾਨੀ ਹੁੰਦੀ ਹੈ ਕਿ ਐਡਾ ਵੱਡਾ ਭੰਡਾਰਾ, ਕਈ ਤੁਕਾਂ ਐਸੀਆਂ ਨੇ ਇੱਕ ਤੁਕ ਦੇ ਅਰਥ ਕਰਨੇ ਔਖੇ ਨੇ। ਉਹ ਸੁਭਾਵ ਕਈ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 28 ਕਥਾ ਕੀਤੀਆਂ ਜ਼ਿੰਦਗੀ ਦੇ, ਦੋਨਾਂ ਮਹਾਂਪੁਰਖਾਂ ਦਾ ਬਹੁਤ ਪਿਆਰ। ਸੰਤ ਬਾਬਾ ਈਸ਼ਵਰ ਸਿੰਘ ਜੀ ਔਰ ਫਿਰ ਜਰਨਾ ਸ਼ਕਤੀ ਕਿੱਡੀ ਵੱਡੀ ਸੀ ਮਹਾਂਪੁਰਖਾਂ ਦੀ। ਸੰਤ ਬਾਬਾ ਅਜਾਇਬ ਸਿੰਘ ਜੀ ਬੋਪਰਾਏ ਵਾਲੇ, ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਵਿਦਿਆਰਥੀ ਸੀ, ਹੈ ਤਾਂ ਮਹਾਂਪੁਰਸ਼ ਸੀ ਪਰ ਸੁਭਾਅ ਬੜਾ ਤੀਖਣ ਸੀ। ਉਹਨੂੰ ਗੱਲ ਕਹਿਣ ਲੱਗਿਆਂ ਬਿਲਕੁਲ ਨਹੀਂ ਸੀ, ਮਹਾਂਪੁਰਸ਼ਾਂ ਦੀ ਉਮਰ ਛੋਟੀ ਸੀ ਅਤੇ ਸਟੇਜ 'ਤੇ ਕਿਤੇ ਇਕੱਠੇ ਹੋ ਗਏ ਮਾਲਵੇ ਦੇ ਇਲਾਕੇ 'ਚ, ਅਤੇ ਬਾਬਾ ਅਜਾਇਬ ਸਿੰਘ ਜੀ ਨੇ ਸਟੇਜ ਦੇ ਉੱਤੇ ਅਪਮਾਨ ਕੀਤਾ ਸੰਤ ਮਹਾਰਾਜ ਦਾ। ਪਹਿਲੀ ਵਾਰ ਇਕੱਠੇ ਹੋਏ ਸੀ, ਉਹਨਾਂ ਨੇ ਬਹੁਤ ਗੱਲਾਂ ਅਪਮਾਨ ਦੀਆਂ ਇਹੋ ਜਿਹੀਆਂ ਕਹਿ ਦਿੱਤੀਆਂ ਜਿਹੜੀਆਂ ਸਹਿਣ ਕਰਨੀਆਂ ਔਖੀਆਂ ਹੁੰਦੀਆਂ ਹਨ, ਪਰ ਇਹਦੇ ਵਿੱਚ ਔਖੀ ਹੁੰਦੀਆਂ ਬਾਤ। ਔਰ ਉਹਨੇ ਇੱਥੇ ਤੱਕ ਕਹਿਤਾ ਵੀ ਕੱਲ੍ਹ ਦੇ ਮੁੰਡੇ ਉੱਠ ਕੇ, ਹਾਲਾਂਕਿ ਮੁੰਡਾ ਸ਼ਬਦ ਨਹੀਂ ਕਹਿਣਾ ਚਾਹੀਦਾ ਜਿਹੜਾ ਕੇਸਾ ਤਾਂ ਨਹੀਂ, ਪਰ ਬਜ਼ੁਰਗ ਥੋੜ੍ਹੇ ਜਿਹੇ ਇਹੋ ਜਿਹੇ ਸਵਾਲ ਦੇ ਸੀ, ਕਹਿੰਦੇ ਉੱਠ ਕੇ ਸੰਤ ਬਣ ਜਾਂਦੇ ਹੈ, ਐਂ ਬੋਲਦੇ ਸੀ, ਹੈ ਸ਼ਬਦ ਬੋਲਦੇ ਸੀ। ਬਾਅਦ ਹੀ ਸੰਤ ਮਹਾਰਾਜ ਦਾ ਕਹਿਣਾ, ਪਹਿਲਾਂ ਅੱਗ ਵਰ ਕੀ ਹਟੀ ਹੈ ਅੰਗਿਆਰ ਦਵੈਸ਼ ਦੇ ਕੋਲੇ, ਪਰ ਜਿਹੜਾ ਵੀ ਕੋਲਾ ਪਾਣੀ ਵਿੱਚ ਡਿੱਗ ਜਾਏ, ਕਿੱਡਾ ਹੀ ਅੱਗ ਦਾ ਮੱਝਦਾ ਗੋਲਾ ਹੋਵੇ, ਉਹ ਠੰਡਾ ਹੋ ਜਾਂਦਾ। ਮਹਾਂਪੁਰਖਾਂ ਦੇ ਜਿੱਥੇ ਅੰਦਰ ਸ਼ਾਂਤ ਆਤਮਾ ਵਿੱਚ ਵਾਹਿਗੁਰੂ ਮੰਤਰ ਦਾ ਜਾਪ ਚੱਲਦਾ ਸੀ, ਉਹ ਦਵੈਸ਼ ਦੇ ਗੋਲਿਆਂ ਦਾ ਕੋਈ ਅਸਰ ਨਹੀਂ, ਬਿਲਕੁਲ ਉਸੇ ਤਰ੍ਹਾਂ ਦੀ ਬਾਤ ਹੋਈ। ਮਲਿਆਗਰ ਧਿਅੰਗਮ ਵੇੜਿਓ ਤਾਂ ਸੀਤਲਤਾ ਨਾ ਪਜੰਤ, ਸ਼ਾਂਤ ਰਸ ਜਿਵੇਂ ਕਿਸੇ ਹੋਰ ਨੂੰ ਕਿਹਾ ਗਿਆ ਹੋਵੇ। ਕੀਰਤਨ ਸ਼ੁਰੂ ਕੀਤਾ, ਆਪਣਾ ਅਪਮਾਨ ਤਾਂ ਉਹਦਾ ਤਾਂ ਬੋਝ ਰਾਈ ਜਿੰਨਾ ਬਣਾ ਸੰਤ ਮਹਾਰਾਜ ਦੇ ਰਾਈ ਜਿੰਨਾ। ਇਹ ਕੀਰਤਨ ਦੇ ਸ਼ੁਰੂ ਦੇ ਵਿੱਚ ਬਾਬਾ ਅਜਾਇਬ ਸਿੰਘ ਗੋਪਾਰਾਏ ਵਾਲਿਆਂ ਦੀ, ਉਹਨਾਂ ਦੀ ਵਿਦਵਤਾ ਦੀ, ਉਹਨਾਂ ਦੀ ਪੰਥ ਦੀਆਂ ਸੇਵਾਵਾਂ ਦੀ ਸੰਤ ਮਹਾਰਾਜ ਨੇ ਸ਼ੁਰੂ ਦੇ ਵਿੱਚ ਇਹ ਗੱਲ ਕੀਤੀ ਵੀ ਸਾਧ ਸੰਗਤ ਜੀ ਇਹ ਬੜੇ ਮਹਾਨ ਮਹਾਂਪੁਰਸ਼ ਨੇ, ਉਹਨਾਂ ਦੀ ਤਾਰੀਫ ਕੀਤੀ। ਬਾਬਾ ਅਜਾਇਬ ਸਿੰਘ ਸੋਚਣ ਕਿ ਮੈਂ ਕੀ ਕਹਿ ਕੇ ਹਟਿਆ ਅਤੇ ਇਹ ਕੀ ਕਹਿ ਰਿਹਾ। ਹੁਣ ਬਾਬਾ ਅਜਾਇਬ ਸਿੰਘ ਦੀ ਹਾਲਤ ਇਹ ਸੀ ਵੀ ਸੰਤਾਂ ਦੀ ਰਸਨਾ ਤੋਂ ਕੀਤੀ ਵਡਿਆਈ ਉਹਨਾਂ ਨੂੰ ਅਪਮਾਨ ਨਾਲੋਂ ਵੀ ਜ਼ਿਆਦਾ ਚੁਭ ਰਹੀ ਸੀ, ਕਿਉਂਕਿ ਮੈਂ ਅਪਮਾਨ ਕਰਕੇ ਹਟਿਆ, ਹਾਲਾਂਕਿ ਅਪਮਾਨ ਬੈਠਾ ਰਿਹਾ। ਡੇਢ ਘੰਟਾ ਕੀਰਤਨ ਸੰਤਾਂ ਨੇ ਕੀਤਾ, ਇਹ ਬਾਬਾ ਅਜਾਇਬ ਸਿੰਘ ਨੇ ਫਿਰ ਮੈਂ ਸਟੇਜ 'ਤੇ ਖੜ ਕੇ ਮਾਫ਼ੀ ਮੰਗੀ। ਉਹਨਾਂ ਦੀ ਨਿਮਰਤਾ, ਉਹਨਾਂ ਦੀ ਕਮਾਈ, ਮਿੱਠ ਬੋਲੜਾ ਸੁਭਾਅ ਪੱਥਰ ਦਿਲਾਂ ਨੂੰ ਮੌਨ ਕਰਨ ਵਾਲਾ ਸੀ। ਉੱਥੇ ਸਾਵਣ ਦੇ ਮਹੀਨੇ ਜੋੜ ਮੇਲਾ ਹੁੰਦਾ ਸੀ ਧਵਲਾਣ, ਉਸ ਵੇਲੇ ਗਿਆਨੀ ਨਿਰੰਜਨ ਸਿੰਘ ਜੀ ਪਟਿਆਲੇ ਵਾਲੇ, ਇਹਨਾਂ ਦਾ ਬੜਾ ਨਾਂ ਚੱਲਦਾ ਸੀ ਸਾਡੇ ਇਲਾਕੇ 'ਚ ਕਥਾ ਦੇ ਪੱਖ, ਗਿਆਨੀ ਜੀ ਦੀ ਧਾਂਕ ਸੀ, ਵਿਦਵਾਨ ਵੀ ਬਹੁਤ, ਜਿੱਥੇ ਸਾਰੇ ਮਹਾਂਪੁਰਸ਼ਾਂ ਦੀ ਫੋਟੋ ਉੱਥੇ ਗਿਆਨੀ ਜੀ ਦੀ ਵਿਸ਼ੇਸ਼ ਕਰਕੇ ਨਾਲ ਹੈ ਉਹਨਾਂ ਮਹਾਂਪੁਰਸ਼ਾਂ, ਅਤੇ ਉਸ ਵੇਲੇ ਸੰਤ ਫਤਿਹ ਸਿੰਘ ਜੀ ਵੀ ਆਏ। ਸੰਤ ਫਤਿਹ ਸਿੰਘ ਜੀ ਨੇ ਵੀ ਇੱਕ ਸ਼ਬਦ ਪੜ੍ਹਿਆ ਸੀ ਮੇਰੇ ਯਾਦ ਮੈਂ ਉਹ ਇਸ ਨੂੰ, ਜਿਸ ਕਾ ਸਾਹਿਬ ਡਾਢਾ ਹੋਵੇ ਕਿਸੇ ਨੂੰ ਮਾਰ ਨਾ ਸਕੇ ਕੋਈ ਦਬਲਾਣ, ਇਹ ਸੰਤ ਫਤਿਹ ਸਿੰਘ ਨੇ ਇਹ ਸ਼ਬਦ ਪੜ੍ਹਿਆ ਅਤੇ ਗਿਆਨੀ ਜੀ ਨੇ ਕਥਾ ਕੀਤੀ। ਇਹ ਮਹਾਂਪੁਰਸ਼ਾਂ ਦਾ ਐਡਾ ਵੱਡਾ ਪ੍ਰਤਾਪ ਸੀ, ਬੜੇ ਬੜੇ ਗਿਆਨੀ ਬੜੇ ਬੜੇ ਮਹਾਂਪੁਰਸ਼ ਨਕਮਸਤਕ ਹੁੰਦੇ ਸੀ, ਅਤੇ ਉਹ ਮਹਾਂਪੁਰਸ਼ਾਂ ਨੇ 50 ਸਾਲ ਇਹ ਤਪਦੇ ਹੋਏ ਸੰਸਾਰ ਨੂੰ ਨਾਮ ਬਾਣੀ ਦੇ ਨਾਲ, ਦੇਖੋ ਹਵਾ ਉਹੀ ਹੈ, ਹਵਾ ਦੋ ਨਹੀਂ ਹੈ, ਜਿਹੜੀ ਹਵਾ ਬਰਫਾਨੀ ਪਹਾੜੀਆਂ ਨੂੰ ਟਕਰਾ ਟਕਰਾ ਕੇ ਉਹਨਾਂ ਨੂੰ ਸਪਰਸ਼ ਕਰਕੇ ਲੰਘਦੀ ਹੈ ਉਹ ਹਵਾ ਵੀ ਠੰਡੀ ਹੋ ਜਾਂਦੀ, ਇਹ ਤਾਂ ਦੇਖਦੇ ਹਾਂ। ਜਿਹੜੀ ਹਵਾ ਮਾਰੂ ਥਲਾਂ ਵਿੱਚ ਲੰਘਦੀ ਹੈ, ਗਰਮ ਰੇਤ ਦੇ ਵਿੱਚ ਨੂੰ ਲੰਘ ਰਹੀ ਹੈ, ਗਰਮ ਸੂਰਜ ਦੀਆਂ ਕਿਰਨਾਂ ਦੇ ਵਿੱਚ ਦੀ ਲੰਘਦੀ ਹੈ, ਉਸੇ ਹਵਾ ਨੂੰ ਕਹਿੰਦੇ ਵੀ ਲੂ ਚੱਲਦੀ, ਹਵਾ ਇੱਕੋ ਹੀ ਹੈ। ਇਸੇ ਤਰ੍ਹਾਂ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਇੱਕੋ ਹੀ ਹੈ, ਪਰ ਹਿਰਦਾ ਤਾਂ ਇੱਕੋ ਹੀ ਹੈ ਸਾਰਿਆਂ ਦਾ, ਇੱਕ ਕਮਾਈ ਵਾਲੇ ਹਿਰਦੇ ਦੇ ਵਿੱਚ ਦੀ ਹੋ ਕੇ ਆ ਰਹੀ ਹੈ ਬਾਣੀ, ਅਤੇ ਇੱਕ ਕਾਮੀ ਕ੍ਰੋਧੀ ਹਿਰਦੇ ਦੇ ਵਿੱਚ ਦੀ ਆ ਰਹੀ ਹੈ। ਜੇ ਸਾਰਿਆਂ ਨੂੰ ਤੁਸੀਂ ਕਹੋ ਵੀ ਇੱਕੋ ਸਾਰ ਹੁੰਦੇ ਨੇ ਤਾਂ ਬੇਇਨਸਾਫੀ ਦੀ ਬਾਤ ਹੈ ਫਿਰ ਬਾਤ। ਕਮਾਈ ਇਹੀ ਬਾਣੀ ਕਮਾਈ ਵਾਲੇ ਦੇ ਹਿਰਦੇ, ਹੁਣ ਨਸਲ ਪਰ ਮਹਾਂਪੁਰਸ਼ ਹੋਏ ਆ ਸੰਤ ਬਾਬਾ ਅਜੀਤ ਸਿੰਘ, ਅਤੇ ਉਹ ਮਹਾਂਪੁਰਸ਼ ਐਡੇ ਵੱਡੇ ਹੋਏ ਆ, ਰੇਰੂ ਸਾਹਿਬ ਵਾਲੇ ਮਹਾਂਪੁਰਸ਼, ਕਲੇਰਾਂ ਵਾਲੇ ਛੋਟੇ ਵੱਡੇ ਸਾਰੇ ਮਹਾਂਪੁਰਸ਼, ਬਾਬਾ ਆਨੰਦ ਸਿੰਘ ਜੀ ਖੁਦ ਆਪ ਮਸਤੂਆਣੇ, ਸੰਤ ਬਾਬਾ ਆਤਰ ਸਿੰਘ ਜੀ ਭਿੰਡਰਾਂ ਵਾਲੇ ਛੋਟੇ ਵੱਡੇ ਸਾਰੇ ਮਹਾਂਪੁਰਸ਼, ਸਾਡੇ ਸਿੱਖ ਜਗਤ ਦਾ ਕੋਈ ਪ੍ਰਸਿੱਧ ਮਹਾਂਪੁਰਸ਼। ਭਾਈ ਰਣਧੀਰ ਸਿੰਘ ਤਾਂ ਉਹ ਕੱਟੜ ਖਿਆਲਾਂ ਦੇ ਸਿੱਖ ਸੀ, ਮਰਿਆਦਾ ਦੇ ਪੱਖ ਤੋਂ ਬਹੁਤ ਕੱਟੜ ਖਿਆਲ ਸੀ ਉਹਨਾਂ ਦੇ ਕਰੜੇ, ਅਤੇ ਭਾਈ ਰਣਧੀਰ ਸਿੰਘ ਵੀ ਉੱਥੇ ਸੰਗਤ ਕਰਨ ਲਈ ਜਾਂਦਾ ਉਹਨਾਂ ਮਹਾਂਪੁਰਸ਼ਾਂ, ਉਹਨਾਂ ਨੇ ਮਾਰਗ ਖੇਤ ਤੋਂ ਘਰ, ਘਰ ਤੋਂ ਖੇਤ, ਬਸ ਇੰਨਾ ਕੇ ਮਾਰਗ ਸੀ ਉਹਨਾਂ ਜਾਂਦੇ ਸੀ ਕਿਤੇ ਵੀ, ਸਾਰੀ ਜ਼ਿੰਦਗੀ ਕਦੇ ਕਥਾ ਨਹੀਂ ਕੀਤੀ, ਕਿਤੇ ਕੀਰਤ ਨਹੀਂ ਕੀਤਾ, 4-5 ਕੁ ਸ਼ਬਦ ਆਉਂਦੇ ਸੀ ਉਹਨਾਂ ਨਾਲ ਸਾਰੀ ਜ਼ਿੰਦਗੀ ਕੰਮ ਚਲਾ ਦਿੱਤਾ। ਇੱਕ ਤਾਂ ਥਿਰ ਕਰ ਵੈਸੋ ਹਰ ਜਨ ਪਿਆਰੇ ਕਦੇ ਕਦੇ ਪੜ੍ਹਦੇ ਹੁੰਦੇ ਸੀ, ਇੱਕ ਸੰਤ ਜੇ ਨਾ ਮਿਲ ਹਰ ਜਸ ਗਾਇਓ, ਇੱਕ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੈ। ਅਤੇ ਉਹ ਮਹਾਂਪੁਰਸ਼ ਸਿੱਖ ਜਗ ਦੇ ਬਹੁਤ ਵੱਡੇ ਮਹਾਂਪੁਰਸ਼ ਸੀ, ਇਹ ਉਹਨਾਂ ਮਹਾਂਪੁਰਸ਼ਾਂ ਨੂੰ ਤਕਰੀਬਨ ਅਨੁਮਾਨ ਹੈ, ਪੂਰਾ ਸਹੀ ਮੇਰੀ ਤਾਰੀਖ ਨਹੀਂ ਯਾਦ, ਵੀ 27 ਸਾਲਾਂ ਤੋਂ ਉੱਪਰ ਹੋ ਗਏ ਸੰਸਾਰ ਤੋਂ ਗਿਆ। ਅਤੇ ਕੁਝ ਪ੍ਰੇਮੀ ਕਹਿੰਦੇ ਵੀ 120-125 ਸਾਲ ਦੇ ਹੋ ਕੇ ਸੰਸਾਰ ਤੋਂ ਗਏ ਹੈ। ਸਾਧੂ ਕੀ ਕਰ ਸਕਦਾ ਹੈ ਜਾਣ ਤੋਂ ਬਾਅਦ, ਮੈਂ ਇਹ ਗੱਲ ਦੱਸਣੀ ਬਹੁਤ ਜ਼ਰੂਰੀ ਸਮਝੂੰਗਾ ਸੰਤਾਂ ਦੀ ਗੱਲ, ਕਿ ਸਾਧੂ ਜਾ ਕੇ ਵੀ ਨਹੀਂ ਜਾਂਦਾ, ਅਤੇ ਕੁਛ ਲੋਕ ਇੱਥੇ ਜਿਉਂਦੇ ਵੀ ਮਰਿਆਂ ਨਾਲੋਂ ਜ਼ਿਆਦਾ ਹੁੰਦੇ, ਇਹ ਦੁਨੀਆਂ ਵਿੱਚ ਜਿਉਂਦੇ ਨੇ ਪਰ ਨਹੀਂ ਜਿਉਂਦਿਆਂ ਦੇ ਤੁਲ ਨਹੀਂ, ਸਾਧੂ ਮਰ ਕੇ ਵੀ ਨਹੀਂ ਮਰਦਾ, ਉਹਦੀ ਸੋਚ ਜਿਉਂਦੀ ਹੈ, ਉਹਦੀ ਸ਼ਰਧਾ ਜਿਉਂਦੀ ਹੈ, ਉਹਦੀ ਤਪੱਸਿਆ ਜਿਉਂਦੀ ਹੈ, ਔਰ ਉਹਦੇ ਕ੍ਰਿਸ਼ਮੇ ਦੱਸਦੇ ਨੇ ਕਿ ਸੰਤ ਜਿਉਂਦਾ ਹੈ। ਵਿਦ ਪਰੂਫ, ਅਗਰ ਕਿਸੇ ਨੂੰ ਵੀ ਸ਼ੰਕਾ ਹੋ ਜਾਵੇ ਮੇਰੀ ਇਸ ਗੱਲ 'ਤੇ, ਕਿਉਂਕਿ ਗੱਲ ਐਸੀ ਹੈ, ਤਾਂ ਚੰਡੀਗੜ੍ਹ ਦੇ ਵਿੱਚ ਮੈਂ ਤੁਹਾਨੂੰ ਪਰਿਵਾਰ ਮਿਲਾ ਸਕਦਾ, ਕਿਉਂਕਿ ਘਟਨਾ ਹੁਣ ਦੀ ਲੰਮੀ ਨਹੀਂ, ਇਹਨਾਂ ਦਿਨਾਂ 27 ਸਾਲ ਉਸ ਮਹਾਂਪੁਰਸ਼ ਨੂੰ ਹੋ ਗਏ ਸੰਸਾਰ ਤੋਂ ਗਏ ਨੂੰ, ਚੰਡੀਗੜ੍ਹ ਇੱਕ ਪਰਿਵਾਰ ਸੰਤ ਸੇਵੀ ਸੀ, ਉਹ ਗੁਰਦੁਆਰਾ 22D ਦੇ ਲਾਗੇ ਛਾਗੇ ਉੱਥੇ ਉਹਨਾਂ ਦਾ ਮਕਾਨ ਸੀ, ਅਤੇ ਉੱਥੇ ਚੰਡੀਗੜ੍ਹ ਕਥਾ ਕੀਰਤਨ ਦਾ ਸਾਰਿਆਂ ਸੈਕਟਰਾਂ 'ਚ ਤਕਰੀਬਨ ਪ੍ਰੋਗਰਾਮ ਬਣਦੇ ਰਹੇ। ਉਹ ਪਰਿਵਾਰ ਪ੍ਰਸ਼ਾਦੇ ਵਾਸਤੇ ਸਾਡੇ ਜਥੇ ਨੂੰ ਲਿਜਾਂਦਾ ਰਿਹਾ, ਉਸ ਘਰ ਦੇ ਵਿੱਚ ਇੱਕ ਬੱਚੀ ਨੌਜਵਾਨ ਸੀ, ਉਹਦੀਆਂ ਭੈਣਾਂ ਛੋਟੀਆਂ ਸਨ, ਵੀਰ ਸਾਰਿਆਂ ਤੋਂ ਛੋਟਾ, ਸਮਾਂ ਬੀਤ ਗਿਆ, ਬੱਚੇ ਵੱਡੇ ਹੋਏ, ਵਿਆਹੇ ਗਏ, ਜਾਂ ਹੁਣ ਐਤਕੀ ਵਾਰ ਇਸ ਸਾਲ ਜਿਹੜਾ ਚੱਲ ਰਿਹਾ, ਬਾਬਾ ਜੀ ਦੇ ਜਨਮ ਦਿਨ 'ਤੇ ਮੈਂ ਉੱਥੇ ਗਿਆ ਸੀ ਨਸਲਪੁਰ, ਕਿਉਂਕਿ ਬਰਸੀ ਨੂੰ ਤਾਂ ਮੈਂ ਬਾਹਰ ਹੁੰਦਾ, ਭਾਦਰੋਂ ਦੇ ਮਹੀਨੇ ਸੰਤ ਚੜ੍ਹਾਈ ਕਰੇ, ਬਹੁਤ ਸਾਰੇ ਮਹਾਂਪੁਰ ਭਾਦਰੋਂ ਦੇ ਮਹੀਨੇ ਵਰਸੀਆਂ ਹੋ ਜਾਣਗੇ। ਅਤੇ ਜਦੋਂ ਮੈਂ ਕਥਾ ਕਰਕੇ ਨਿਕਲਿਆ, ਉਹ ਬੱਚੀ ਮੇਰੇ ਮੂਹਰੇ ਆ ਕੇ ਖੜ੍ਹੀ ਹੋ ਗਈ, ਫਤਿਹ ਬੁਲਾਈ, ਅਤੇ ਕਹਿੰਦੀ ਬਾਬਾ ਜੀ ਮੈਨੂੰ ਪਹਿਚਾਣ ਲਿਆ। ਮੈਂ ਕਿਹਾ ਬੇਟਾ ਨਾਂ ਤਾਂ ਨਹੀਂ ਮੈਂ ਤੇਰਾ ਦੱਸ ਸਕਦਾ, ਕਿਉਂਕਿ ਬਹੁਤ ਪੁਰਾਣੀ ਬਾਤ ਹੋ ਗਈ, ਪਰ ਮੈਂ ਤੈਨੂੰ ਇੰਨਾ ਦੱਸਦਾ ਵੀ ਤੇਰੇ ਘਰ ਜਥਾ ਪ੍ਰਸ਼ਾਦਾ ਛਕਣ ਗਿਆ ਸੀ।